दोहरा इस प्रकार श्री सतगुरु करते अनेक विलास करी प्रसादी पर चढ़े महद शिंगारे तास।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत वडभागी हर संगत पावै भागहीन परम चोटा खावै बिन भागा सत संग न लभै बिन संगत मैल भरीजै। जी देन दुनिया दे मालक दसां पातशाहियां दी आत्मक जोत साहेब श्री गुरु ग्रंथ साहिब सच्चे पातशाह दे पवित्र चरणा विच संध्या वेले दे सजे दीवाना च हाजरियां भर के एकत्र होके नेता प्रति गुर इतिहास की चल रही लड़ीवार कथा बहुत ही अदब सत्कार ते श्रद्धा भावना सहित सरवण कर रहे। कलगीधर पंथ दे बाली चिट्टियां बाजां वाले शमशेरे बहादुर श्री गुरु गोबिंद सिंह साहिब जी महाराज राजा भीम चंद सतगुरां नाल मुलाकात करके महाराज जी तो विदायगी लैके चलिया और अपनी रियासत नूं जांदा होया अपने मन विच कूटनीति भैड़ी बिरती दे नाल जिहड़े मंद ख्याल ने उहनां नूं विचारदा जा रहा कि जिहड़ियां इह अमोलक ते दुर्लभ वस्तुआं गुरु जी कोल ने मेरे कोल होणियां चाहीदियां। मैं राजा हाँ रियासत दा मालक हाँ ते किवें मैं अपने कोले वस्तुआं मंगावां राजनीति दे विद्वाना ने चार साधन दसे ने कि जे किसी दुश्मन नू जितना है ते पहला शाम दा प्रयोग करो। शाम दा मतलब है प्यार नल मना प्यार नल नहीं मनदा ते दूजा लालच दियो दाम नल भी नहीं मनदा ते फिर भेद पाटक पा के उहदा भेद लैके तिन्ना नाल ना मन्ने ते फिर चौथा साधन है दंड दा फिर आलस ना करे फिर लड़ाई करे जंग करे युद्ध करे। कहिंदा मैं गुरु जी नाल पहला प्यार नाल गल करके वेखा कपट बिरती रख के उहनां दे कोलो एक वारी मैं इह चीजां मंगा लवां घटो घट जिहड़ा गुरु जी दा प्रसादी हाथी है उही मंगा लवां तो उन्हूं एक वारी अपने कोल मंगा लिया मुड़ के मैं उन्हां नूं वापस नहीं मोड़ना। यह सोचदा भीम चंद अपनी राजधानी नूं चला गया। इधर गुरु कलगीधर जी अपने उस आनंद विच ने विगास विच ने खेड़े विच ने शिकार ते चढ़दे ने बहुत सारे जीवां दा उधार करदे ने। तो आओ जिवें राजा भीम चंद यतन कर रहा है महाराज गुरु कलगीधर पातशाह जी दे कोलों हाथी लैना चाहुंदा है कि गुरु साहब दा जिहड़ा प्रसादी हाथी है वह मैं अपने कोल मंगा लवां। सरवण करिए दसवें पातशाह जी की कथा जिहड़े किसे कोलों छले नहीं जाण वाले किसे कोलों छले नहीं जा सकते अछल ने। भीम चंद अपने छल नाल छलना चाहुंदा उन्हां नूं छलना चाहुंदा जिहड़े सारी दुनिया नूं छल रहे ने। तुच्छ जी बिरती रख के गुरु साहब नाल कपट कर रहा है। कलगियां वाले चोजी प्रीतम दा इतिहास है दसवें पातशाह दी जीवन गाथा है आओ अपनियां सुरतियां गुरु कलगीधर जी दे चरणां विच श्री आनंदपुर साहब लैके चलीए, एकाग्रता बनाउण वास्ते आखिए जी सतनाम
श्री वाहे गुरु साहिब जी,
सतनाम श्री
वाहे गुरु साहिब जी, दोहरा इस प्रकार श्री सतगुरु करते अनेक बिलास।
इस प्रकार नल सतगुरु श्री गुरु कलगीधर पातशाह जी महाराज, श्री गुरु गोबिंद सिंह साहिब जी महाराज अनेकां प्रकार दे बिलास अनेकां प्रकार दे कौतक करदे हन।
करी प्रसादी पर चढ़ै महद शिंगारे तास।
महाराज दसवें पातशाह जी अपने प्रसादी हाथी ते सवार हुंदे ने, सतगुरां दा प्रसादी हाथी जिहदे च अनक प्रकार दे गुण ने, सतगुरां दी आग्या विच चलदा हुक्म च चलदा है। उस प्रसादी हाथी नूं बड़े सोहणे ढंग नाल शिंगारिया जांदा, कई लख दा तां उहदा शिंगार ही जिहदे नाल हाथी नूं शिंगारिया जांदा सी ना, हजारां रुपये लखां रुपये की लागत का तो वह शिंगार ही सी, बड़ा कीमती होदा अंबारी सोने की बनी हुई, जेड़े उहदे संगल पाए हुए सन वह भी सोने ते चांदी के बने हुए, फिर उहदे दंदां उत्ते सोने के चूड़े चाढ़े हुए ते उहनां दे विच अगे नग जड़े हुए हीरे जड़े हुए। इदां हाथी भी जिहड़ा शिंगारिया होया वह अनेक प्रकार के शिंगारां नाल उहदे ते महाराज गुरु कलगीधर जी चढ़दे ने, अपने प्रसादी हाथी ते सवार हुंदे ने।
चौपाई बन मैं बिचरे पुन पारे आवें।
कलगीधर पातशाह जी अपने प्रसादी हाथी ते सवार होके जंगल विच जांदे ने, शिकार खेडदे ने, सैर करदे ने, जंगल विच बन विच दूर तक चले जांदे ने, ते फिर जंगल विच विचरण तो बाद वापस आउंदे हन।
अनक आखेर घात कर लियावें।
शिकार खेड के अनेकां जीवां दा घात करदे ने, अनेकां जीवां दा उधार करदे ने, और उहनां जीवां नूं लै के आउंदे हन।
जिन जीवन के पुन पर काशे।
खालसा जी, जीव भी उही मेरे सतगुरां दे हत्थों मरदे ने जिन्हां दे कोई पुन जागदे हन पूर्वले जन्मां दे, जिन्हां दे कोई पुन प्रकाशित हुंदे, ओ कोई हिरन गुरु कलगीधर दे तीर नाल मरदा है, महाराज सच्चे पातशाह जी दी बंदूक चो चलाई गोली नाल मरदा, जिहदे कोई पुन कर्म प्रकाश दे हन।
सतगुर हाथ बने तिन नाशे।
जिहदे कोई पुन कर्म प्रकाश दे ने ओही जानवर ओही पशु जां ओही पंछी महाराज गुरु कलगीधर पातशाह जी दे हत्थों मरदा है, हा महाराज जी दे हत्थों दा संघार हुंदा है।
तेज तुरंगम पर आरोहै।
कलगियां वाले चोजी प्रीतम पातशाह कई बार अपने बड़े तेज ते बली घोड़े ते सवार हुंदे ने, बड़ा तेज, तेज दा मतलब जिहड़ा बड़ी तेजी नाल चलदा, जिहदे पैर जमीन ते नहीं टिकदे, जदों दौड़दा ते हवा नूं भी पिछे छड्ड दिंदा है, ऐसे तेज घोड़े ते महाराज जी सवार हुंदे ने।
जलत फंदावत मृग जिम सो है।
जदों महाराज जी दा घोड़ा चलदा ते ओ मृग दे समान हिरन दे समान, कदे तुसी हिरन नूं दौड़दिआं वेखो उहदे पैर जमीन ते नहीं टकदे, बस थोड़ा जिहा पैर जमीन ते मारदा, छाल मार के माड़ा जिहा सहारा ही लैंदा जमीन दा, ते बड़ी लम्मी छाल हुंदी है हिरन दी, बड़ी तेजी नाल दौड़दा है। कहिंदे मिर्ग दे समान महाराज सच्चे पातशाह जी दा घोड़ा चलदा जमीन ते पैर नहीं टिकन दिंदा।
बहुत शस्त्रन अभ्यास कमावे।
बहुत प्रकार दे शस्त्रां दा सतगुरु जी अभ्यास करदे ने, कई प्रकार दे शस्त्र ने, शस्त्रां दीआं भी कई किस्मां ने, उन्हां शस्त्रां दा महाराज जी अभ्यास करदे हन।
नर टिग वरती को सिख रावै।
सतगुरां दे टिग वरती, टिग वरती दा मतलब महाराज जी दे नाल रहण वाले, जिहड़े हर वक्त महाराज जी दे नाल रहिंदे, जिवें सतगुरां दी भूआ दे पुत्तर सन पंजे भरा सतगुरां दे, ਉਹ ਹਰ ਵੇਲੇ ਨਾਲ ਰਹਿੰਦੇ ਸੀ। ਬਾਬਾ ਸੂਰਜਮਲ ਜੀ ਦੇ ਪੋਤਰੇ ਸਨ, ਉਹ ਨਾਲ ਰਹਿੰਦੇ ਸਨ, ਜਾਂ ਹੋਰ ਵੀ ਜਿਹੜੇ ਕਈ ਸਿੱਖ ਭਾਈ ਆਲਮ ਸਿੰਘ ਜੀ ਨੂੰ ਗੁਰੂ ਕਲਗੀਧਰ ਜੀ ਨੱਚਣਾ ਕਹਿੰਦੇ ਸੀ। ਇੱਦਾਂ ਦੇ ਬੜੇ ਬੜੇ ਪਿਆਰ ਵਾਲੇ ਸਿੰਘ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਔਰ ਉਹਨਾਂ ਨਾਲ ਰਹਿਣ ਵਾਲੇ ਸਿੱਖਾਂ ਨੂੰ ਵੀ ਸਤਿਗੁਰੂ ਦੀ ਜਿਹੜੀ ਗੁਪਤ ਵਿੱਦਿਆ ਨਾ, ਸ਼ਸਤਰ ਦੀ ਜਿਹੜੀ ਖਾਲਸੇ ਦੇ ਵਿੱਚ ਹੀ ਰਹਿੰਦੀ ਹੈ, ਖਾਲਸੇ ਚੋਂ ਬਾਹਰ ਜਾਣ ਦੀ ਆਗਿਆ ਨਹੀਂ, ਉਹ ਜਿਹੜੀ ਗੁਪਤ ਵਿੱਦਿਆ ਸ਼ਸਤਰਾਂ ਦੀ। ਖਾਲਸਾ ਜੀ, ਇੱਕ ਤਾਂ ਵਾਰ ਆ ਸ਼ਸਤਰਾਂ ਦੇ ਆਪਾਂ ਆਮ ਕਰਕੇ ਗੱਤਕੇ ਵਿੱਚ ਵੇਖਦੇ ਹਾਂ, ਜਦੋਂ ਸਿੰਘ ਖੇਡਦੇ ਨੇ ਪ੍ਰਦਰਸ਼ਨ ਕਰਦੇ ਨੇ, ਇੱਕ ਗੁਪਤ ਵਾਰ ਨੇ ਜਿਹੜੇ ਉਹ ਵਾਰ ਨੇ ਗੁਰੂ ਕਲਗੀਧਰ ਜੀ ਆਪਣੇ ਨਾਲ ਦੇ ਸਿੰਘਾਂ ਨੂੰ ਦੱਸਦੇ, ਹਰ ਇੱਕ ਨੂੰ ਨਹੀਂ ਦੱਸਦੇ, ਜਿਹੜੇ ਬਿਲਕੁਲ ਨਾਲ ਰਹਿੰਦੇ ਸੀ ਨਿਕਟਵਰਤੀ ਸਿੰਘ, ਉਹਨਾਂ ਨੂੰ ਉਹ ਵਾਰ ਦੱਸਣੇ। ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਜਿਹੜੇ ਬਹੁਤ ਵਿਸ਼ਵਾਸ ਵਾਲੇ ਸਿੰਘ ਹੋਣ ਉਹਨਾਂ ਨੂੰ ਇਹ ਵਾਰ ਦੱਸਣੇ ਨੇ। ਉਹ ਵਾਰ ਅੱਜ ਵੀ ਜਿਹੜੇ ਪੁਰਾਣੇ ਉਸਤਾਦ ਨੇ ਵਿੱਦਿਆ ਦੇ, ਸ਼ਸਤਰ ਵਿੱਦਿਆ ਦੇ, ਉਹਨਾਂ ਕੋਲ ਸੰਭਾਲੇ ਹੋਏ ਨੇ। ਔਰ ਬੜੇ ਗੁਪਤ ਢੰਗ ਦੇ ਨਾਲ ਅੱਗੋਂ ਜੇ ਕਿਸੇ ਨੂੰ ਸਿਖਾਉਂਦੇ ਨੇ ਤੇ ਗੁਪਤ ਢੰਗ ਨਾਲ ਉਹਦੇ ਕੋਲੋਂ ਪ੍ਰਣ ਲੈ ਕੇ ਵੀ ਇਹ ਵਾਰ ਕਿਸੇ ਸਿੰਘ ਤੇ ਨਹੀਂ ਕਰਨਾ, ਇਹ ਸਿਰਫ ਦੁਸ਼ਮਣ ਤੇ ਕਰਨਾ। ਔਰ ਉਦੋਂ ਕਰਨਾ ਜਦੋਂ ਸਿਰ ਤੋਂ ਪਾਣੀ ਲੱਥ ਚਲਾ ਜਾਵੇ, ਯਾਨੀ ਹੁਣ ਵਾਰ ਕਰਕੇ ਹੀ ਜਾਨ ਬਚਣੀ, ਫਿਰ ਉਹ ਵਾਰ ਹੋਣਾ। ਤੋ ਇਸ ਪ੍ਰਕਾਰ ਦੇ ਅਨੇਕਾਂ ਗੁਪਤ ਵਾਰ ਸਨ ਜਿਹੜੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਨਾਲ ਰਹਿਣ ਵਾਲੇ ਸਿੰਘਾਂ ਨੂੰ ਸਿਖਾਉਂਦੇ ਨੇ।
ਤੋਮਰ ਤੀਰਤ ਪਕਤਰ ਵਾਰ,
ਤੋਮਰ ਬਰਛੀ ਨੂੰ ਕਹਿੰਦੇ ਨੇ, ਤੀਰ ਤੁਪਕ ਨਾਮ ਬੰਦੂਕ ਦਾ ਹੈ, ਤਰਵਾਰ ਤਲਵਾਰ ਇਹਨਾਂ ਦੇ ਜਿਹੜੇ ਵਾਰ ਹਨ।
ਤਬਰ ਤਮਾਂਚੇ ਤੇਗੇ ਚਾਰੋ,
ਫਿਰ ਸੋਹਣੇ ਤਬਰ, ਇਹ ਵੀ ਸ਼ਸਤਰ ਹੈ, ਤਬਰ ਤਮਾਂਚਾ ਛੋਟਾ ਪਿਸਟਲ ਆਦਿਕ, ਫਿਰ ਤੇਗੇ, ਤੇਗਾਂ ਦੇ ਵਿੱਚ ਤੇ ਤਲਵਾਰ ਦੇ ਵਿੱਚ ਤੇ ਤੇਗੇ ਵਿੱਚ ਵੀ ਫਰਕ ਹੁੰਦਾ। ਤੇਗਾ ਚੌੜਾ ਹੁੰਦਾ ਬਣਿਆ ਹੋਇਆ, ਤੇ ਚਾਰ ਉਂਗਲਾਂ ਨਾਲੋਂ ਵੀ ਜ਼ਿਆਦਾ ਚੌੜਾ ਪੰਜੇ ਦੇ ਸਮਾਨ ਬਣਿਆ ਹੋਇਆ, ਇਸ ਪ੍ਰਕਾਰ ਜਿਹੜੇ ਤੇਗੇ ਹਨ।
ਬਖਸ਼ੇ ਸੋ ਪਟਨ ਕੋ ਆਰ ਖਾਵੇ,
ਇਹ ਸਾਰੇ ਸ਼ਸਤਰ ਮਹਾਰਾਜ ਜੀ ਆਪਣੇ ਸੂਰਮਿਆਂ ਨੂੰ ਬਖਸ਼ਦੇ ਨੇ ਔਰ ਆਪਣੇ ਬਹਾਦਰਾਂ ਨੂੰ ਬਖਸ਼ਦੇ ਨੇ। ਜਿਹੜੇ ਸੂਰਮੇ ਸ਼ਸਤਰ ਪ੍ਰਾਪਤ ਕਰਕੇ ਬੜੇ ਖੁਸ਼ ਹੁੰਦੇ, ਬੜੇ ਪ੍ਰਸੰਨ ਹੁੰਦੇ ਨੇ।
ਆਪ ਚਲਾਏ ਤਿੰਨੋ ਦੇਖ ਰਾਵੇ,
ਸਤਿਗੁਰੂ ਜੀ ਆਪ ਇਹਨਾਂ ਸ਼ਸਤਰਾਂ ਨੂੰ ਚਲਾਉਂਦੇ ਨੇ। ਕੋਈ ਵੀ ਸ਼ਸਤਰ ਕਿਸੇ ਸਿੰਘ ਨੂੰ ਦਿੰਦੇ ਨੇ ਉਹ ਚਲਾਉਂਦੇ ਨੇ, ਤੇ ਚਲਾ ਕੇ ਮਹਾਰਾਜ ਜੀ ਫਿਰ ਉਹ ਸ਼ਸਤਰ ਆਪਣੇ ਸਿੰਘਾਂ ਨੂੰ ਵਿਖਾਉਂਦੇ ਵੀ ਹਨ।
ਅਦਕ ਸੂਰਤਾ ਕਰੇ ਸਰਾਹਨ,
ਔਰ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਉਹ ਸਤਿਗੁਰੂ ਜੀ ਦੇ ਕੋਲੋਂ ਜਦੋਂ ਸ਼ਸਤਰ ਵੇਖਦੇ ਨੇ ਤੇ ਮਹਾਰਾਜ ਜੀ ਦੇ ਸ਼ਸਤਰ ਚਲਦੇ ਵੇਖਦੇ ਨੇ ਬੜੇ ਖੁਸ਼ ਹੁੰਦੇ ਨੇ। ਤੇ ਫਿਰ ਕਲਗੀਧਰ ਜੀ ਸੂਰਮਿਆਂ ਨੂੰ ਦੱਸਦੇ ਨੇ ਕਿ ਸੂਰਮ ਤਾਈ ਦਾ ਕਿੱਡਾ ਵੱਡਾ ਗੁਣ ਹੈ, ਕਿ ਇੱਕ ਸੂਰਮੇ ਦੇ ਕੋਲ ਕਿੱਡੇ ਵੱਡੇ ਗੁਣ ਨੇ, ਸੂਰਮਾ ਕਿੰਨਾ ਕੁਝ ਆਪਣੇ ਕੋਲ ਸਮੇਟ ਕੇ ਰੱਖਦਾ। ਮਹਾਰਾਜ ਗੁਰੂ ਕਲਗੀਧਰ ਜੀ ਉਹਨਾਂ ਸੂਰਮਿਆਂ ਦੀ ਸ਼ਲਾਘਾ ਕਰਦੇ ਨੇ, ਸੂਰਵੀਰਤਾ ਦੀ ਸ਼ਲਾਘਾ ਕਰਦੇ ਨੇ।
ਲਰਕਤ ਹੋਏ ਲੋਕ ਪਟਬਾਨ,
ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਸਿੰਘੋ ਸਿੱਖੋ, ਇੱਕ ਸੂਰਮੇ ਦੇ ਦੋਹਾਂ ਡੋਲਿਆਂ ਦੇ ਨਾਲ ਲੋਕ ਤੇ ਪਰਲੋਕ ਦਾ ਰਾਜ ਬੱਧਾ ਹੁੰਦਾ। ਜਿਹੜਾ ਇੱਕ ਸੂਰਮਾ ਹੁੰਦਾ ਨਾ, ਸੂਰਬੀਰ ਬਹਾਦਰ, ਉਹਦੇ ਦੋਹਾਂ ਡੋਲਿਆਂ ਨਾਲ, ਸੱਜੇ ਖੱਬੇ ਦੋਹਾਂ ਡੋਲਿਆਂ ਨਾਲ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਦਾ ਸੁੱਖ ਵੱਧਾ ਹੁੰਦਾ ਹੈ।
ਵਿਜੇ ਕਰੇ ਪੂਤਲ ਸੁਖ ਭੋਗੈ,
ਜੇ ਕੋਈ ਸੂਰਮਾ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ, ਵਿਜੈ ਪ੍ਰਾਪਤ ਕਰ ਲੈਂਦਾ, ਤੇ ਉਹਨੂੰ ਇਸ ਧਰਤੀ ਦਾ ਰਾਜ ਪ੍ਰਾਪਤ ਹੁੰਦਾ, ਉਹ ਇਹ ਧਰਤੀ ਤੇ ਰਾਜ ਕਰਦਾ, ਇਸ ਜ਼ਮੀਨ ਤੇ ਰਾਜ ਕਰਦਾ ਹੈ।
ਰਨ ਕਰ ਮਾਰੇ ਜਾਤ ਸੁਰ ਲੋਗੈ,
ਜੇ ਜੰਗ ਦੇ ਮੈਦਾਨ ਦੇ ਵਿੱਚ ਵੀਰ ਗਤੀ ਨੂੰ ਪ੍ਰਾਪਤ ਹੋ ਜਾਏ, ਸ਼ਹੀਦ ਹੋ ਜਾਏ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਅੱਗੇ ਬੈਕੁੰਠ ਦਾ ਸੁੱਖ ਪ੍ਰਾਪਤ ਹੁੰਦਾ, ਉਹਨੂੰ ਸਵਰਗਪੁਰੀ ਦੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਹੁੰਦੇ ਨੇ। ਏਦਾਂ ਸੂਰਮੇ ਦੇ ਦੋਹਾਂ ਡੋਲਿਆਂ ਦੇ ਨਾਲ ਦੋ ਜਹਾਨਾਂ ਦਾ ਸੁੱਖ ਵੱਧਾ ਹੁੰਦਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੋਹਾਂ ਹੱਥਾਂ ਚ ਲੱਡੂ ਨੇ। ਲੋਕ ਦਾ ਸੁੱਖ ਵੀ ਹੈ ਜੇ ਜਿਉਂਦਾ ਰਹੇ ਤਾਂ ਮਾਤ ਲੋਕ ਦੀ ਧਰਤੀ ਤੇ, ਜੇ ਸ਼ਹੀਦ ਹੋ ਜਾਏ ਵੀਰ ਗਤੀ ਨੂੰ ਪ੍ਰਾਪਤ ਹੋ ਜਾਏ ਤੇ ਫਿਰ ਅੱਗੇ ਪਰਲੋਕ ਦਾ ਸੁੱਖ ਹੈ।
ਤਹਾਂ ਅਨੇਕ ਆਨੰਦ ਮਿਲੇ ਹੈ।
ਪਰਲੋਕ ਵਿੱਚ ਫਿਰ ਉਹਨੂੰ ਅਨੇਕਾਂ ਪ੍ਰਕਾਰ ਦੇ ਆਨੰਦ ਸੁੱਖ ਪ੍ਰਾਪਤ ਹੁੰਦੇ ਨੇ।
ਸੁਜਸ ਬਿਲੰਦ ਸਭਨ ਮੈਂ ਪੈ,
ਉਹਨਾਂ ਨੂੰ ਸਾਰਿਆਂ ਵਿੱਚ ਬੜਾ ਭਾਰੀ ਸੁਜਸ ਮਿਲਦਾ, ਬੜਾ ਭਾਰੀ ਸਨਮਾਨ ਤੇ ਸਤਿਕਾਰ ਮਿਲਦਾ।
ਦੇਸ਼ ਵਿਦੇਸ਼ਨ ਸੰਗਤ ਆਵੇ,
ਇੱਦਾਂ ਸਤਿਗੁਰੂ ਜੀ ਸੂਰਮਿਆਂ ਦੀ ਤੇ ਸੂਰਮਿਆਂ ਦੀ ਸੂਰਮਤਾਈ ਦੀ ਬੜੀ ਮਹਿਮਾ ਕਰਦੇ ਨੇ। ਸੂਰਮਿਆਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਬਚਨ ਬਿਲਾਸ ਕਰਦੇ ਰਹਿੰਦੇ ਸਿੱਖਾਂ ਵਿੱਚ, ਤੋ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੀਆਂ ਨੇ।
ਦਰਸੈ ਮਨੋ ਕਾਮਨਾ ਪਾਵੇ,
ਆ ਕੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਕੇ ਮਨੋ ਕਾਮਨਾਵਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਪੂਰਨ ਹੁੰਦੀਆਂ ਨੇ।
ਸਿੱਖਾਂ ਕੋ ਸ਼ੁਭ ਮਤ ਨਿਤ ਦੇਤ,
ਸਿੱਖਾਂ ਨੂੰ ਸ਼ੁਭ ਮਤ ਦੀ ਦਾਤ ਦਿੰਦੇ ਨੇ। ਸਤਿਗੁਰੂ ਜੀ ਦੇ ਚਰਨਾਂ ਚ ਜਿਹੜੇ ਸਿੱਖ ਆਉਂਦੇ ਨੇ ਉਹਨਾਂ ਨੂੰ ਸ਼ੁਭ ਮਤੀ ਸਤਿਗੁਰੂ ਜੀ ਪ੍ਰਦਾਨ ਕਰਦੇ ਨੇ, ਸਦਬੁੱਧੀ ਸਮਤ ਪ੍ਰਦਾਨ ਕਰਦੇ ਨੇ। ਕੈਸੀ ਸਮਤ, ਜਿਸ ਦਾ ਜ਼ਿਕਰ ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ, ਉਹ ਮਤ ਜਿਸ ਮਤ ਨੂੰ ਧਾਰਨ ਕਰਕੇ ਹੇ ਪ੍ਰਭੂ ਤੁਹਾਡੀ ਅਰਾਧਨਾ ਹੁੰਦੀ ਹੈ। ਕਵਨ ਸੁਮਤ ਜਿਤ ਪ੍ਰੀਤਮ ਪਾਮ, ਐਸੀ ਸੁਮਤ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ।
ਭਗਤ ਗਿਆਨ ਵੈਰਾਗ ਸਮੇਤ,
ਤਿੰਨ ਹੀ ਚੀਜ਼ਾਂ ਨੇ ਖਾਲਸਾ ਜੀ, ਇੱਕ ਭਗਤੀ ਹੈ, ਦੂਜਾ ਗਿਆਨ ਹੈ, ਫਿਰ ਤੀਸਰਾ ਵੈਰਾਗ ਹੈ। ਭਗਤੀ ਗਿਆਨ ਤੇ ਵੈਰਾਗ ਦੇ ਸਮੇਤ ਮਹਾਰਾਜ ਜੀ ਸ਼ੁਭ ਮਤ ਆਪਣੇ ਸਿੱਖਾਂ ਨੂੰ ਬਖਸ਼ਦੇ ਨੇ।
ਇਸ ਪ੍ਰਕਾਰ ਨਿਤ ਸਮਾਂ ਬਿਤਾਵੇ,
ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣਾ ਸਮਾਂ ਬਿਤਾਉਂਦੇ ਹਨ।
ਭਏ ਤਰੁਣ ਗੁਰ ਰੂਪ ਸੁਹਾਵੇ,
ਕਲਗੀਧਰ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਹੁਣ ਜਿਹੜੀ ਜਵਾਨੀ ਆ ਉਹ ਪੂਰੀ ਜੋਬਨ ਤੇ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਤੌਰ ਤੇ ਤਰੁਣ ਅਵਸਥਾ ਵਿੱਚ ਜਵਾਨ ਰੂਪ ਦੇ ਵਿੱਚ ਨੇ। ਚਿਹਰੇ ਤੇ ਮਹਾਰਾਜ ਜੀ ਦੇ ਸੁੰਦਰ ਦਾੜਾ ਵੀ ਪ੍ਰਕਾਸ਼ਣ ਲੱਗ ਪਿਆ, ਕਾਲੇ ਰੰਗ ਦਾ ਸੁੰਦਰ ਦਾੜਾ। ਤੋ ਮਹਾਰਾਜ ਜੀ ਹੁਣ ਇਸ ਵੇਲੇ ਤਰਨ ਅਵਸਥਾ ਵਿੱਚ ਹਨ, ਬੜਾ ਸੁੰਦਰ ਰੂਪ ਹੈ ਕਲਗੀਧਰ ਜੀ ਦਾ।
ਕੇਤਕ ਸਮਾਂ ਬਤੀਤਨ ਪਯੋ,
ਇਸੇ ਤਰ੍ਹਾਂ ਕੁਝ ਸਮਾਂ ਮਹਾਰਾਜ ਜੀ ਨੇ ਬਤੀਤ ਕੀਤਾ ਹੈ।
ਜਬ ਕੋ ਭੀਮ ਚੰਦ ਮਿਲ ਗਏ,
ਜਦੋਂ ਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਜੀ ਨੂੰ ਮਿਲ ਕੇ ਗਿਆ ਹੈ।
ਮਨ ਮੂਰਖ ਕੇ ਚਿਤਵਨ ਸੋਈ,
ਮੂਰਖ ਮਨ ਦੇ ਨਾਲ ਉਸੇ ਵੇਲੇ ਇਹੀ ਚਿਤਵਨੀ ਕਰ ਰਿਹਾ ਭੀਮ ਚੰਦ, ਆਪਣੇ ਮੂਰਖ ਮਨ ਦੇ ਨਾਲ ਤੇ ਮੂਰਖਤਾ ਕਰਕੇ ਇਸ ਤਰ੍ਹਾਂ ਦੀ ਚਿਤਵਨੀ ਕਰ ਰਿਹਾ।
ਲੈਬੇ ਦੁਰਦ ਪ੍ਰਸਾਦੀ ਜੋਈ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਸਤਿਗੁਰਾਂ ਦਾ ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦਾ, ਕਿਸੇ ਤਰੀਕੇ ਇੱਕ ਵਾਰੀ ਆ ਜੇ ਮੁੜ ਕੇ ਨਹੀਂ ਦੇਣਾ ਵਾਪਸ। ਏਦਾਂ ਭੀਮ ਚੰਦ ਇਸ ਤਰ੍ਹਾਂ ਦੀਆਂ ਸੋਚਾਂ, ਭੈੜੀਆਂ ਤੇ ਖੋਟੀਆਂ ਸੋਚਾਂ ਸੋਚਦਾ, ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦਾ ਹੈ।
ਅਨਕ ਯਤਨ ਕੋ ਚਿਤਵਤ ਰਹੇ,
ਅਨੇਕਾਂ ਪ੍ਰਕਾਰ ਦੇ ਯਤਨਾਂ ਨੂੰ ਆਪਣੇ ਚਿਤ ਵਿੱਚ ਚਿਤਵਦਾ ਹੈ।
ਕਿਸ ਪ੍ਰਕਾਰ ਕਰ ਗੁਰ ਤੇ ਲਹਿ,
ਕਿਸ ਪ੍ਰਕਾਰ ਨਾਲ ਇਹ ਸਾਰੇ ਚੀਜ਼ਾਂ ਜਿਹੜੀਆਂ ਹਾਥੀ ਹੈ ਗੁਰੂ ਸਾਹਿਬ ਦੇ ਕੋਲ ਘਟੋ ਘਟੋ ਤਾਂ ਮੇਰੇ ਕੋਲ ਆ ਜਾਏ, ਏਦਾਂ ਉਹ ਹਾਥੀ ਮਹਾਰਾਜ ਜੀ ਦੇ ਕੋਲੋਂ ਆਪਣੇ ਕੋਲ ਪ੍ਰਾਪਤ ਕਰਨਾ ਚਾਹੁੰਦਾ ਹੈ।
ਪ੍ਰਥਮ ਲੜਨ ਕੀ ਬਾਤ ਨਾ ਆਛੇ,
ਸੋਚਦਾ ਹੈ ਕਿ ਪਹਿਲਾਂ ਗੁਰੂ ਜੀ ਨਾਲ ਲੜਨਾ ਚੰਗਾ ਨਹੀਂ, ਕਿ ਪਹਿਲਾਂ ਹੀ ਮੈਂ ਉਹਨਾਂ ਨਾਲ ਲੜਾਈ ਕਰਨ ਲੱਗ ਪਵਾਂ, ਜੰਗ ਕਰਨ ਲੱਗ ਪਵਾਂ, ਇਹ ਸਹੀ ਨਹੀਂ ਹੈ। ਤੇ ਭੀਮ ਚੰਦ ਨੂੰ ਖਾਸ ਕਰਕੇ ਔਰੰਗਜ਼ੇਬ ਦੀ ਹਦਾਇਤ ਵੀ ਸੀ ਕਿ ਤੂੰ ਗੁਰੂ ਜੀ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢ। ਤੋ ਭੀਮ ਚੰਦ ਬਹਾਨੇ ਵੀ ਲੱਭਦਾ ਸੀ ਲੜਨ ਦੇ, ਤੋ ਇਸ ਕਰਕੇ ਸੋਚ ਰਿਹਾ ਕਿ ਸਿੱਧਾ ਪਹਿਲਾਂ ਉਹਨਾਂ ਨਾਲ ਲੜਨਾ ਇਹ ਚੰਗਾ ਨਹੀਂ ਹੈ, ਠੀਕ ਨਹੀਂ ਹੈ।
ਲੈ ਓ ਕਪਟ ਕਰ ਨਿਤ ਮਨ ਬਾਂਛੇ,
ਕਪਟ ਕਰਕੇ ਲੈ ਲਵਾਂ ਉਹਨਾਂ ਕੋਲੋਂ ਜਿਹੜਾ ਉਹ ਹਾਥੀ ਹੈ ਜਾਂ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ, ਪਹਿਲਾਂ ਹਾਥੀ ਤਾਂ ਮੰਗਾਵਾਂ, ਹਾਥੀ ਆ ਜਾਏਗਾ ਮੁੜ ਕੇ ਹੋਰ ਦੂਸਰੀਆਂ ਚੀਜ਼ਾਂ ਵੀ ਮੈਂ ਲੈ ਲਵਾਂਗਾ, रस्ता बन जाएगा मेरे को। तो इस प्रकार नाल सोचदा है कि गुरु साहब दे कोलों कपट करके मैं ये चीजा लै लवां।
एक दिन बैठ सभा के माई,
एक दिन राजा भीम चंद अपनी कचहरी विच बैठा, जिथे दी कचहरी लगी सभा लगी है।
शुभ मत करे हकारन पाई,
इन्हें जेड़े दी शुभ मत वाले वजीर बुद्धिमान वजीर सी, जेड़े बुद्धिमान सन सियाने सन, जिन्हां तेनू बड़ा माण सी कि मेरे बड़े सियाने वजीर ने, उन्हां वजीरां नू भीम चंद ने अपने कोल बुलाया।
जितक मुसाहिब अपर वजीर,
होर भी जिन्ने मुसाहिब सन, जिन्ने होर वजीर सन,
आए थिरे भूपत के तीर,
वो आके सारे एदे कोल थिर हो गए, सारे राजे भीम चंद दे कोल आ गए।
सब टिग पन्यो मनोरथ आपन,
सारिया ने आके अपना मनोरथ राजे भीम चंद नू दसिया। राजे भीम चंद ने अपना जेड़ा मनोरथ सी उन्हां वजीरां नू अपने कोल सद के दसिया।
जिस प्रकार चितवत चित पापन,
जिस तरह दा पाप अपने मन च चित वरिया सी, गुरु साहब कोलों हाथी मंगाउण दा पाप ये चितव रहा सी कि पाप ता इस करके बन गया कि मंगा के वापस नहीं सी करना चाहुंदा। इस तरह दा पाप जेड़ा भीम चंद अपने मन च चितव रहा सी, इन्हे अपने वजीरां नू और अपने मुसाहिबां नू दस्या।
मैं चाहत गुर ते गजलीनो,
कहन लगा अज दी जेड़ी ये विशेष सभा मैं एकत्र कीती है, इहदा प्रयोजन है के गुरु गोबिंद सिंह साहब दे कोल एक बड़ा कीमती प्रसादी हाथी तुसी भी वेख के आए हो, मैं भी वेख्या कुछ दिन पहला, और वो जेड़ा प्रसादी हाथी है गुरु जी दे कोल, ओ मैं अपने कोल मंगाना चाहुंदा हां।
अचरज महा बिलोकन कीनो,
क्योंकि वो बड़ा कीमती हाथी है और बड़ा अश्चर्य हैरान कर देने वाला हाथी है।
किस ते आगे सुनियो ना ऐसे,
आज तो पहला मैं कदे किसे कोलो एहो जा हाथी वेखना ता एक पासे रहा, मैं सुनिया भी नहीं है।
बिखन बिलोचन तो होए कैसे,
वेखना ता एक पासे रहा, इस तरह दा हाथी जेड़ा गुरु गोबिंद सिंह साहब कोल असी वेखे है कि आज तो पहला एहो जे हाथी बारे मैं सुनिया तक भी नहीं।
लायक पात शान के पासी,
एहो जे जेड़े हाथी हुंदे ने, जेड़े कीमती ते गुणा वाले हाथी, ए मेरे वर्गे राजयां दे लायक हुंदे ने। मैं राजा हां, रियास दा राजा हां, मेरे वर्गे राजयां कोल जां जेड़े कोई पातशाह हुंदे ने, उना दे कोल इस तरह दे हाथी सोभदे हन।
पर चित चित जिस पिखत उलासी,
जिन्हां हाथियां नू वेख के राजयां दा बादशाहां दा मन परचिया रहिंदा, मन लग्या रहिंदा ते मन खुश रहिंदा राजयां दा।
कै हम ते मैं पालक पारे,
ओ हाथी जां तां मेरे कोल सोभे चंगा है, नहीं तां जेड़े मेरे तो वड्डे राजे ने, जेड़े मेरे तो ज्यादा रियासत दे मालक ने, वड्डी रियासत दे मालक वड्डे राजे हन।
शोभत दीर्घ थिर होए द्वारे,
ते उना वड्डे राजयां दे दरवाजयां दे उत्ते भी खड़े होए इदां दे हाथी चंगे लगदे ने। जां मेरे वर्गे राजे कोल होवे, जां मेरे तो भी जेड़े वड्डे राजे ने, उना दे दरवाजयां दे उत्ते खड़े होए इस तरह दे हाथी चंगे लगदे ने।
ज्यों क्यों कर लेनो बन आवे,
ओ ता गुरु पीर ने, संत ते फकीर लोक ने, उना कोले हो जे हाथियां दा की कम। वेखो भीम चंद दी कूट बिरती, कहिंदा जी जां ता मेरे वर्गे राजयां कोल सोभदे ने ओहो जे हाथी, जां मेरे तो भी वड्डे राजे बादशाह हुण उना कोल सोभदे ने, ओ ता गुरु पीर ने, एक सधारण संत ने, उना दे कोल भला उस हाथी दा की कम है। इस करके जिवें किवें करके ओ हाथी उना तो लेना बनाउंदा है कि मैं ओ हाथी उना कोलो ले लवां।
करें कपट कारज सर जावे,
आपां जे कोई कपट करिए, कोई फरेब करिए, छल करिए, जेदे नाले अपना कार्ज बनावे,
होए सरल जे जाचे गुरते।
कहन लगा भी जे आपां सीधे तरीके नाल मंगिया ना गुरु जी कोलो सरल ढंग नाल के गुरु जी सानू हाथी दे दियो, सरल ढंग नाल जे सरल तरीके नाल उना कोलो मंगिया,
नै दे सके प्रेम बो उरते,
उना ने वो हाथी देना नहीं, क्योंकि वो अपने उस हाथी नाल प्रेम बड़ा कर दे। ਹਾਲਾਂਕਿ ਭੀਮ ਚੰਦ ਉਲਟਾ ਕਹਿ ਰਿਹਾ ਵੀ ਕਪਟ ਨਾਲ ਤਾਂ ਨਹੀਂ ਮਿਲ ਸਕਦਾ। ਜੇ ਗੁਰਮਤ ਦਾ ਸਿਧਾਂਤ ਵੇਖੀਏ ਤੇ ਕਪਟ ਨਾਲ ਨਹੀਂ ਮਿਲ ਸਕਦਾ, ਜੇ ਸਰਲ ਹਿਰਦਾ ਕਰਕੇ ਮੰਗਦਾ ਤੇ ਭਾਵੇਂ ਦੇ ਦਿੰਦੇ, ਬਖਸ਼ ਦਿੰਦੇ। ਪਰ ਕਹਿੰਦਾ ਜੇ ਆਪਾਂ ਸਰਲ ਹਿਰਦੇ ਨਾਲ ਮੰਗਿਆ ਫਿਰ ਨਹੀਂ ਮਿਲਣਾ, ਜੇ ਆਪਾਂ ਕੋਈ ਕਪਟ ਕਰੀਏ ਛਲ ਕਰੀਏ ਫਿਰ ਭਾਵੇਂ ਮਿਲ ਜੇ, ਜੇ ਸਰਲ ਹਿਰਦੇ ਨਾਲ ਮੰਗਿਆ ਤੇ ਉਹਨਾਂ ਨੇ ਦੇਣਾ ਨਹੀਂ, ਕਿਉਂਕਿ ਉਹ ਆਪਣੇ ਹਾਥੀ ਨਾਲ ਉਹਦੇ ਨਾਲ ਪ੍ਰੇਮ ਬੜਾ ਕਰਦੇ ਨੇ।
ਰਚੋ ਕਾਤ ਐਸੀ ਜਿਮ ਦੇ ਹੈ,
ਇਸ ਕਰਕੇ ਇਸ ਤਰ੍ਹਾਂ ਦੀ ਘਾਤ ਰਚੋ, ਇਸ ਤਰ੍ਹਾਂ ਦਾ ਸਬੱਬ ਬਣੋ ਬਣਾਓ ਕਿ ਜਿਹਦੇ ਨਾਲ ਉਹ ਆਪ ਹੀ ਉਹ ਹਾਥੀ ਸਾਨੂੰ ਦੇ ਦੇਣ।
ਇੱਕ ਵਾਰ ਕਿਉਂ ਕਰ ਲੇ ਹੈ,
ਇੱਕ ਵਾਰ ਜਿਵੇਂ ਕਿਵੇਂ ਕਰਕੇ ਉਹਨਾਂ ਕੋਲੋਂ ਹਾਥੀ ਲੈ ਲਓ ਮੰਗਾ ਲਓ।
ਭੀਮ ਚੰਦ ਕੋ ਸੁਣ ਕਰ ਆਸ਼ੇ,
ਫਿਰ ਆਪਾਂ ਮੁੜ ਕੇ ਨਹੀਂ ਮੋੜਨਾ। ਜਦੋਂ ਭੀਮ ਚੰਦ ਨੇ ਆਪਣਾ ਇਹ ਆਸ਼ਾ ਦੱਸਿਆ ਨਾ ਖੋਟਾ ਆਪਣੇ ਵਜ਼ੀਰਾਂ ਨੂੰ, ਇਹਦੇ ਵਜ਼ੀਰਾਂ ਨੇ ਸੁਣਿਆ।
ਕਰ ਵਿਚਾਰ ਪੁਨ ਬਚਨ ਪ੍ਰਕਾਸ਼ੇ,
ਉਹਨਾਂ ਵਜ਼ੀਰਾਂ ਚ ਇੱਕ ਵਜ਼ੀਰ ਬੋਲਿਆ ਵਿਚਾਰ ਕਰਕੇ, ਕਹਿਣ ਲੱਗਾ ਭੀਮ ਚੰਦ ਨੂੰ,
ਇਹ ਤੋਂ ਨਹੀਂ ਕਠਨ ਕੁਛ ਬਾਤ।
ਰਾਜਾ ਇਹ ਕਿਹੜਾ ਕੋਈ ਔਖਾ ਕੰਮ ਹੈ, ਇਹ ਕਿਹੜਾ ਕੋਈ ਏਡਾ ਕਠਨ ਕੰਮ ਹੈ ਜਿਹੜਾ ਹੋ ਨਹੀਂ ਸਕਦਾ।
ਗਜਲੇ ਬੇ ਕੀ ਪ੍ਰਾਪਤ ਕਾਤ,
ਵੀ ਆਪਣੇ ਕੋਲ ਹਾਥੀ ਲੈਣ ਦਾ ਬੜਾ ਵਧੀਆ ਬਹਾਨਾ ਬਣਿਆ ਹੋਇਆ, ਬਸ ਆਪਾਂ ਤਾਂ ਬਹਾਨਾ ਬਣਾਉਣਾ ਤੇ ਗੁਰੂ ਸਾਹਿਬ ਕੋਲੋਂ ਹਾਥੀ ਲੈਣ ਦਾ ਬੜਾ ਵਧੀਆ ਘਾਤ ਤੇ ਬਹਾਨਾ ਬਣਿਆ ਹੋਇਆ।
ਜੋ ਰਾਵਰ ਕੋ ਨੰਦਨ ਟੀਕਾ,
ਕਹਿਣ ਲੱਗਾ ਹੇ ਰਾਜਾ ਤੇਰੇ ਲੜਕੇ ਦੀ ਸ਼ਾਦੀ ਆ ਰਹੀ ਨੇੜੇ, ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਸੀ ਨੇੜੇ, ਤੇ ਸ਼੍ਰੀ ਨਗਰ ਦਾ ਜਿਹੜਾ ਰਾਜਾ ਸੀ ਨਾ ਰਾਜਾ ਫਤਿਹ ਸ਼ਾਹ, ਉਹਦੀ ਲੜਕੀ ਨਾਲ ਇਹਦਾ ਰਿਸ਼ਤਾ ਹੋਇਆ ਹੋਇਆ ਸੀ ਰਾਜੇ ਭੀਮ ਚੰਦ ਦੇ ਲੜਕੇ ਦਾ। ਕਹਿਣ ਲੱਗਾ ਹੇ ਰਾਜਾ ਤੇਰੇ ਲੜਕੇ ਦਾ ਜਿਹੜਾ ਵਿਆਹ ਹੈ, ਤੇਰਾ ਵੱਡਾ ਟੀਕਾ ਕਹਿੰਦੇ ਨੇ ਪੁੱਤਰ ਨੂੰ ਵੱਡੇ ਨੂੰ, ਉਹਦਾ ਜਿਹੜਾ ਉਹ ਵਿਆਹ ਹੈ ਉਹ ਨੇੜੇ ਆ ਰਿਹਾ।
ਤਿਸ ਉਮੈਦ ਹੈ ਆਵਨ ਟੀਕਾ,
ਉਹਦਾ ਸਗਾਈ ਦਾ ਜਿਹੜਾ ਤਿਲਕ ਹੈ ਹੁਣ ਉਹ ਨੇੜੇ ਆ ਰਿਹਾ, ਸਗਾਈ ਦਾ ਤਿਲਕ ਲੱਗਣਾ ਤੇ ਸ਼ਗਨ ਉਹਨੂੰ ਪੈਣ ਵਾਸਤੇ ਆ ਰਹੇ ਨੇ।
ਫਤਿਹ ਸ਼ਾਹ ਭੇਜਿਓ ਅਬ ਚਾਹਤ,
ਰਾਜਾ ਫਤਿਹ ਸ਼ਾਹ ਤੇਰੇ ਲੜਕੇ ਵਾਸਤੇ ਸ਼ਗਨ ਭੇਜ ਰਿਹਾ ਤੇ ਉਹ ਸ਼ਗਨ ਲੈ ਕੇ ਜਿਹੜੇ ਲਾਗੀ ਨੇ ਉਹ ਆਉਣ ਹੀ ਵਾਲੇ ਹਨ।
ਸੁਤਾ ਵਿਆਹ ਕੋ ਕਰਨ ਉਮਾਹਤ,
ਫਤਿਹ ਸ਼ਾਹ ਰਾਜਾ ਆਪਣੀ ਲੜਕੀ ਦਾ ਵਿਆਹ ਤੇਰੇ ਪੁੱਤਰ ਨਾਲ ਕਰਨਾ ਚਾਹੁੰਦਾ, ਉਹਦੇ ਅੰਦਰ ਇਹ ਉਮਾਹ ਹੈ।
ਹਿਤ ਬਰਾਤ ਮੈਂ ਲੈ ਕਰ ਜਾਣੇ,
ਤੇ ਆਪਾਂ ਇਹ ਬਹਾਨਾ ਤਾਂ ਬਣਿਆ ਹੀ ਹੋਇਆ, ਆਪਾਂ ਗੁਰੂ ਜੀ ਨੂੰ ਕਹੀਏ ਕਿ ਜਿਹੜਾ ਗੁਰੂ ਸਾਹਿਬ ਦਾ ਪ੍ਰਸ਼ਾਦੀ ਹਾਥੀ ਹੈ ਉਹਨੂੰ ਅਸੀਂ ਬਰਾਤ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ।
ਇਮ ਜਾਚੇ ਤੇ ਨੈ ਗੁਰਮਾਨੇ,
ਪਰ ਜੇ ਆਪਾਂ ਕਿਹਾ ਕਿ ਬਰਾਤ ਵਿੱਚ ਨਾਲ ਲੈ ਕੇ ਜਾਣਾ ਤੇ ਹੋ ਸਕਦਾ ਗੁਰੂ ਜੀ ਅੱਗੋਂ ਨਾ ਕਰ ਦੇਣ, ਇਹ ਵੀ ਗੱਲ ਔਖੀ ਹੈ ਕਿ ਗੁਰੂ ਜੀ ਅੱਗੋਂ ਇਨਕਾਰ ਕਰ ਦੇਣ ਨਾ ਕਰ ਦੇਣ।
ਜਾਣੇ ਬਹੁਤ ਦਿਵਸ ਮੈਂ ਐ,
ਉਹ ਸਮਝਣਗੇ ਜਾਣਨਗੇ ਕਿ ਜੇ ਹਾਥੀ ਅਸੀਂ ਬਰਾਤ ਵਾਸਤੇ ਨਾਲ ਦੇ ਦਿੱਤਾ ਤੇ ਤਾਂ ਫਿਰ ਕਈ ਮਹੀਨਿਆਂ ਬਾਅਦ ਮੁੜਨਗੇ, ਕਿਉਂਕਿ ਸ਼੍ਰੀਨਗਰ ਜਾਏਗਾ, ਉੱਥੇ ਜਾ ਕੇ ਕੁਝ ਸਮਾਂ ਬਰਾਤ ਰਹੇਗੀ, ਵਾਪਸ ਆਉਂਦਿਆਂ ਜਾਂਦਿਆਂ ਬੜਾ ਲੰਮਾ ਸਮਾਂ ਲੱਗੇਗਾ, ਇਸ ਕਰਕੇ ਹੋ ਸਕਦਾ ਗੁਰੂ ਜੀ ਇਨਕਾਰ ਕਰ ਦੇਣ ਤੇ ਆਖਣ ਕਿ ਅਸੀਂ ਹਾਥੀ ਨਹੀਂ ਦੇਣਾ।
ਕਰੇ ਫਰੇਬ ਨਾ ਕੁੰਚਰ ਦੇ,
ਫਿਰ ਉਹਨਾਂ ਨੇ ਕੋਈ ਨਾ ਕੋਈ ਅੱਗੋਂ ਸਾਡੇ ਨਾਲ ਛਲ ਵਰਤ ਲੈਣਾ ਤੇ ਆਪਣਾ ਕੁੰਚਰ ਪ੍ਰਸ਼ਾਦੀ ਨਹੀਂ ਦੇਣਾ।
ਜਾਂ ਤੇ ਇਸ ਪ੍ਰਕਾਰ ਨਰ ਜਾਏ,
ਇਸ ਕਰਕੇ ਹੇ ਰਾਜਾ ਭੀਮ ਚੰਦ ਆਪਾਂ ਇਸ ਤਰ੍ਹਾਂ ਕਰੀਏ, ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪਣਾ ਇੱਕ ਬੰਦਾ ਭੇਜੀਏ।
ਸਹਿਤ ਬੇਨਤੀ ਬਾਕ ਅਲਾਏ,
ਜਿਹੜਾ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕਰੇ, ਹੱਥ ਜੋੜ ਕੇ ਬੇਨਤੀ ਕਰੇ,
ਸ੍ਰੀ ਨਗਰ ਤੇ ਸਾਕ ਹਮਾਰੇ,
ਉਹਨਾਂ ਨੂੰ ਜਾ ਕੇ ਬੇਨਤੀ ਕਰੇ ਕਿ ਸ੍ਰੀ ਨਗਰ ਤੋਂ ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਸਾਕ ਉਹ ਰਾਜੇ ਭੀਮ ਚੰਦ ਦੇ ਲੜਕੇ ਵਾਸਤੇ ਆ ਰਿਹਾ।
ਲਾਗੀ ਪਠੇ ਆਏ ਇਸ ਬਾਰੇ,
ਲਾਗੀ ਭੇਜ ਰਿਹਾ ਰਾਜਾ ਫਤਿਹ ਸ਼ਾਹ, ਉਹਦੇ ਭੇਜੇ ਹੋਏ ਲਾਗੀ ਸ਼ਗਨ ਲੈ ਕੇ ਆ ਰਹੇ ਨੇ।
ਤਿੰਨੋ ਦਿਖਾਵਨ ਕੇ ਹਿਤ ਚਾਹੀਏ,
ਆਪਾਂ ਕਹੀਏ ਗੁਰੂ ਜੀ ਨੂੰ ਕਿ ਅਸੀਂ ਪ੍ਰਸ਼ਾਦੀ ਹਾਥੀ ਉਹਨਾਂ ਲਾਗੀਆਂ ਨੂੰ ਵਿਖਾਣਾ ਚਾਹੁੰਦੇ ਕਿ ਸਾਡੇ ਕੋਲ ਏਦਾਂ ਦਾ ਹਾਥੀ ਵੀ ਹੈ, ਬਰਾਤ ਜਾਣ ਦੇ ਵਾਸਤੇ ਤਾਂ ਹੋ ਸਕਦਾ ਇਨਕਾਰ ਕਰ ਦੇਣ ਕਿਉਂਕਿ ਟਾਈਮ ਜ਼ਿਆਦਾ ਲੱਗੇਗਾ, ਆਪਾਂ ਕਹਿਣਾ ਬਸ ਵਿਖਾਉਣਾ ਹੈ ਵਿਖਾਉਣ ਤੋਂ ਬਾਅਦ ਤੁਸੀਂ ਭਾਵੇਂ ਆਪਣਾ ਵਾਪਸ ਮੰਗਾ ਲਿਓ। ਜੇ ਕਹਿੰਦੇ ਵੀ ਆਪਾਂ ਤਾਂ ਛਲ ਕਰਕੇ ਇੱਕ ਵਾਰੀ ਲਿਆਉਣਾ ਇੱਥੇ, ਜੇ ਆ ਗਿਆ ਫਿਰ ਆਪਾਂ ਕਿਹੜਾ ਮੋੜਨਾ। ਏਦਾਂ ਵਜ਼ੀਰ ਸਲਾਹ ਦੇ ਰਿਹਾ, ਕਹਿੰਦਾ ਜੀ ਆਪਾਂ ਏਦਾਂ ਕਹਿਣਾ ਕਿ ਰਾਜੇ ਭੀਮ ਚੰਦ ਦੇ ਲੜਕੇ ਦਾ ਸ਼ਗਨ ਆ ਰਿਹਾ, ਜਿਹੜੇ ਲਾਗੀ ਸ਼ਗਨ ਲੈ ਕੇ ਆ ਰਹੇ ਨੇ, ਬਸ ਉਹਨਾਂ ਨੂੰ ਹਾਥੀ ਵਿਖਾਉਣਾ, ਉਹਨਾਂ ਨੂੰ ਵਿਖਾਉਣਾ ਕਿ ਸਾਡੇ ਦਰਵਾਜੇ ਤੇ ਐਸਾ ਹਾਥੀ ਬੱਧਾ ਹੋਇਆ।
ਵਸਤ ਅਜਾਇਬ ਤੁਮ ਟਿਗ ਲਈਏ,
ਇਹ ਵੀ ਕਹੀਏ ਵੀ ਮਹਾਰਾਜ ਜਿਹੜੀਆਂ ਤੁਹਾਡੇ ਕੋਲ ਹੋਰ ਅਜਾਇਬ ਵਸਤੂਆਂ ਨੇ, ਜਿਵੇਂ ਪੰਚਕਲਾ ਸ਼ਸਤਰ ਹੈ, ਬੜਾ ਕੀਮਤੀ ਤੰਬੂ ਹੈ ਉਹਨਾਂ ਦੇ ਕੋਲ, ਉਹ ਚੀਜ਼ਾਂ ਵੀ ਆਪਾਂ ਨਾਲ ਹੀ ਮੰਗ ਲਵਾਂਗੇ। ਕੱਲਾ ਹਾਥੀ ਕਿਉਂ ਮੰਗੀਏ, ਉਹ ਚੀਜ਼ਾਂ ਵੀ ਆਪਾਂ ਨਾਲ ਮੰਗ ਲਵਾਂਗੇ।
ਕਰੋ ਕਿਰਪਾ ਜਾ ਚੋ ਗਜ ਦੀਜੈ,
ਫਿਰ ਆਪਾਂ ਮੰਗਾਂਗੇ ਮਹਾਰਾਜ ਜੀ ਉਹ ਸਾਰੀਆਂ ਚੀਜ਼ਾਂ ਨਹੀਂ ਦੇਣੀਆਂ, ਤੇ ਚਲੋ ਘੱਟੋ ਘੱਟ ਆਪਣਾ ਇਹ ਜਿਹੜਾ ਪ੍ਰਸ਼ਾਦੀ ਹਾਥੀ ਹੈ ਇਹੀ ਸਾਡੇ ਨਾਲ ਭੇਜ ਦਿਓ।
ਰਾਜਨ ਕੋ ਕਰੇ ਆਪਣ ਜਨੀ ਜੈ,
ਔਰ ਜਿਹੜੇ ਰਾਜੇ ਨੇ ਰਾਜਾ ਭੀਮ ਚੰਦ ਹੋਣੀ, ਇਹ ਵੀ ਤੁਹਾਡੇ ਆਪਣੇ ਨੇ, ਤੁਹਾਡੇ ਆਪਣੇ ਸੇਵਕ ਹਨ।
ਨਰ ਸਾਕਨ ਕੇ ਤਿਨੋ ਦਿਖਾਏ,
ਬਸ ਉਹਨਾਂ ਨੇ ਜਿਹੜਾ ਸਾਕ ਲੈ ਕੇ ਆਉਣਾ ਉਹਨਾਂ ਨੂੰ ਵਿਖਾਉਣਾ ਹੀ ਹੈ ਆਪਾਂ। ਵਿਖਾਉਣ ਤੋਂ ਬਾਅਦ ਭਾਵੇਂ ਤੁਸੀਂ ਆਪਣਾ ਹਾਥੀ ਮੋੜ ਕੇ ਆਪਣੇ ਕੋਲ ਮੰਗਾ ਲਿਆ ਜੇ, ਬਸ ਆਪਾਂ ਇਹੀ ਕਹਿਣਾ ਉਹਨਾਂ ਨੂੰ।
ਹਾਥੀ ਇਹ ਦੇਹ ਪੁਚਾਏ,
ਤੁਹਾਡੇ ਕੋਲ ਅਸੀਂ ਆਪ ਹੀ ਪਹੁੰਚਦਾ ਕਰਦੇ ਹਾਂ। ਉਹਨਾਂ ਲਾਗੀਆਂ ਨੂੰ ਵਿਖਾਉਣ ਤੋਂ ਬਾਅਦ ਜਿਹੜੇ ਉਹ ਸਾਕ ਲੈ ਕੇ ਆਉਣਗੇ, ਵਿਖਾਉਣ ਤੋਂ ਬਾਅਦ ਇਹ ਹਾਥੀ ਤੁਹਾਡੇ ਕੋਲ ਪਹੁੰਚਦਾ ਕਰ ਦਿਆਂਗੇ।
ਜਬੇ ਮੁਸਾਇਬ ਮੰਤਰ ਬਤਾਇਬ,
ਏਦਾਂ ਜਦੋਂ ਵਜ਼ੀਰ ਨੇ ਸਲਾਹ ਦਿੱਤੀ ਨਾ ਰਾਜੇ ਭੀਮ ਚੰਦ ਨੂੰ ਵੀ ਆਪਾਂ ਏਦਾਂ ਕਰੀਏ, ਏਦਾਂ ਗੁਰੂ ਜੀ ਨੂੰ ਬੇਨਤੀ ਕਰੀਏ, ਇਹ ਬਹਾਨਾ ਵੀ ਬਣਿਆ ਹੋਇਆ, ਸਬੱਬ ਵੀ ਬਣਿਆ ਹੋਇਆ।
ਭੀਮ ਚੰਦ ਸੁਣ ਕੇ ਹਰ ਖਾਇਬ,
ਭੀਮ ਚੰਦ ਸੁਣ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਕਰੀ ਸਰਾਨ ਬੁੱਧ ਬਡੇਰੀ,
ਉਹਨੇ ਸਲਾਘਾ ਕੀਤੀ ਆਪਣੇ ਵਜ਼ੀਰ ਦੀ ਇਸ ਮਤ ਦੀ, ਕਹਿੰਦਾ ਬੜੇ ਕਮਾਲ ਦੀ ਵਿਚਾਰ ਕਹੀ ਹੈ ਵਜ਼ੀਰ ਸਾਹਿਬ, ਬੜਾ ਸੁੰਦਰ ਮਤ ਤੁਸੀਂ ਸਾਨੂੰ ਸਾਰਿਆਂ ਨੂੰ ਦ੍ਰਿੜ ਕਰਾਇਆ।
ਇਸ ਬਿਦਈ ਆਵਤ ਮਤ ਮੇਰੀ,
ਕਹਿੰਦਾ ਮੇਰੇ ਮਨ ਵਿੱਚ ਵੀ ਇਹੀ ਖਿਆਲ ਆਉਂਦਾ ਸੀ ਵੀ ਓਦਾਂ ਨੀ ਗੁਰੂ ਜੀ ਨੇ ਹਾਥੀ ਦੇਣਾ, ਏਦਾਂ ਬਹਾਨਾ ਬਣਿਆ ਹੋਇਆ, ਹੁਣ ਆਪਾਂ ਉਹਨਾਂ ਕੋਲੋਂ ਮੰਗ ਵੀ ਸਕਦੇ ਹਾਂ ਤੇ ਉਹ ਆਪਾਂ ਨੂੰ ਹਾਥੀ ਦੇ ਵੀ ਸਕਦੇ ਨੇ, ਇਹ ਮੇਰੇ ਮਨ ਵਿੱਚ ਵੀ ਆਉਂਦਾ।
ਇੱਕ ਵਾਰ ਕੁੰਚਰ ਸੋ ਪਾਉ,
ਕਹਿੰਦਾ ਬਸ ਇੱਕ ਵਾਰ ਉਹ ਹਾਥੀ ਮੈਨੂੰ ਮਿਲ ਜੇ। ਭੀਮ ਚੰਦ ਨੂੰ ਇੰਨਾ ਜ਼ਿਆਦਾ ਪਸੰਦ ਆਇਆ, ਕਹਿੰਦਾ ਇੱਕ ਵਾਰ ਉਹ ਹਾਥੀ ਮੈਨੂੰ ਮਿਲ ਜੇ, ਮੇਰੇ ਕੋਲ ਆ ਜੇ।
ਬੋਹਰ ਨਾ ਦੇਊ ਨਿਕਟ ਰਖਵਾਉ,
ਕਹਿੰਦਾ ਫਿਰ ਨੀ ਮੈਂ ਮੋੜਦਾ ਗੁਰੂ ਜੀ ਨੂੰ, ਫਿਰ ਨੀ ਉਹ ਹਾਥੀ ਮੋੜਦਾ, ਫਿਰ ਤਾਂ ਮੈਂ ਆਪਣੇ ਕੋਲ ਹੀ ਰੱਖਾਂਗਾ।
ਸਭ ਮਸਲਤ ਇਹ ਠਹਿਰਾਈ,
ਇਹਨਾਂ ਭੀਮ ਚੰਦ ਦੇ ਸਮੇਤ ਜਿੰਨੇ ਵਜ਼ੀਰ ਸੀ ਨਾ ਸਾਰਿਆਂ ਨੇ ਇਹੀ ਮਤ ਪੱਕੀ ਕੀਤੀ, ਇਹੀ ਸਲਾਹ ਸਾਰਿਆਂ ਨੇ ਕੀਤੀ ਹੈ।
ਗਜ ਪ੍ਰਾਪਤ ਹੋਏ ਇਮ ਮਨ ਪਾਈ,
ਇੱਦਾਂ ਖੁਸ਼ ਹੋਇਆ ਭੀਮ ਚੰਦ ਵੀ ਬਸ ਮੈਨੂੰ ਹਾਥੀ ਮਿਲ ਗਿਆ, ਸਮਝ ਲਓ ਮਿਲ ਗਿਆ, ਪ੍ਰਾਪਤ ਹੋ ਗਿਆ। ਭੀਮ ਚੰਦ ਨੂੰ ਹੰਕਾਰ ਵੀ ਸੀ, ਮੈਂ ਰਾਜਾ ਮੈਨੂੰ ਨਾ ਥੋੜੀ ਕਰਨਗੇ ਗੁਰੂ ਸਾਹਿਬ, ਪਰ ਇਹ ਨੀ ਜਾਣਦਾ ਸਤਿਗੁਰੂ ਜੀ ਰਾਜਿਆਂ ਦੇ ਵੀ ਰਾਜੇ ਮਹਾਰਾਜੇ ਨੇ, ਉਹਨਾਂ ਨੂੰ ਤੇਰੇ ਵਰਗੇ ਰਾਜਿਆਂ ਦੀ ਕੀ ਪਰਵਾਹ, ਤੇਰੇ ਵਰਗੇ ਸੈਂਕੜੇ ਉਹਨਾਂ ਦੇ ਚਰਨਾਂ ਚ ਆ ਕੇ ਝੁਕਦੇ ਨੇ, ਉਹਨਾਂ ਦੀਆਂ ਚਰਨਾਂ ਦੀ ਧੂੜੀ ਦੇ ਇੱਕ ਕਣ ਚੋਂ ਤੇਰੇ ਵਰਗੇ ਪਤਾ ਨੀ ਕਿੰਨੇ ਕੁ ਰਾਜੇ ਰਾਜ ਲੈ ਕੇ ਚਲੇ ਗਏ। ਤੋ ਰਾਜੇ ਭੀਮ ਚੰਦ ਨੂੰ ਹਉਮੈ ਸੀ, ਇਹਨੇ ਸੋਚਿਆ ਵੀ ਮਾਨੋ ਹੁਣ ਮੈਨੂੰ ਹਾਥੀ ਮਿਲ ਹੀ ਗਿਆ।
ਤਬ ਵਕੀਲ ਕੋ ਨਿਕਟ ਆਕਾਰਾ,
ਆਪਣਾ ਵਕੀਲ ਜਿਹੜਾ ਬੜਾ ਸਿਆਣਾ ਵਕੀਲ ਸੀ ਉਹਨੂੰ ਆਪਣੇ ਕੋਲ ਬੁਲਾਇਆ।
ਸਗਲ ਭੇਦ ਤਿਸ ਪਾਸ ਉਚਾਰਾ,
ਆਪਣਾ ਸਾਰਾ ਭੇਦ ਉਹਨੇ ਆਪਣੇ ਵਕੀਲ ਨੂੰ ਦੱਸਿਆ, ਉਹਨੂੰ ਸੁਣਾਇਆ, ਕਹਿਣ ਲੱਗਾ
ਗੁਰ ਟਿਗ ਜਾਓ ਪ੍ਰਸਾਦੀ ਲਿਆਵੋ,
ਕਹਿੰਦਾ ਜਾਓ ਵਕੀਲ ਸਾਹਿਬ ਤੁਸੀਂ ਜਾਓ, ਤੁਹਾਨੂੰ ਗੱਲਬਾਤ ਕਰਨ ਦਾ ਢੰਗ ਵੀ ਹੈ, ਨਾਲੇ ਵਕੀਲ ਲੋਕ ਖਾਂਦੇ ਵੀ ਗੱਲਾਂ ਦਾ ਹੀ ਨੇ, ਤਨਖਾਹ ਵੀ ਤੈਨੂੰ ਇਸੇ ਕਰਕੇ ਮੈਂ ਦਿੰਨਾ, ਤੇ ਤੂੰ ਏਦਾਂ ਕਰ ਤੂੰ ਛੇਤੀ ਨਾਲ ਜਾ ਕੇ ਵਜ਼ੀਰ ਸਾਹਿਬ ਜਿੰਨਾ ਛੇਤੀ ਹੋ ਸਕੇ ਗੁਰੂ ਜੀ ਕੋਲ ਜਾਣਾ ਕਰ।
ਆਪਣੀ ਬੁੱਧ ਵਿਸਾਲ ਉਪਜਾਵੋ,
ਜਾ ਕੇ ਜਿਹੜਾ ਪ੍ਰਸ਼ਾਦੀ ਹਾਥੀ ਹੈ ਗੁਰੂ ਜੀ ਦਾ ਉਹ ਛੇਤੀ ਨਾਲ ਲੈ ਕੇ ਆ, ਔਰ ਆਪਣੀ ਜਿਹੜੀ ਵਿਸ਼ਾਲ ਬੁੱਧੀ ਆ ਉਹਦਾ ਪ੍ਰਮਾਣ ਦੇ ਕਿ ਤੇਰੀ ਬੁੱਧੀ ਬੜੀ ਵਿਸ਼ਾਲ ਹੈ, ਇਹਦਾ ਪ੍ਰਮਾਣ ਤੈਨੂੰ ਤਾਂ ਹੀ ਦੇਗਾ ਜੇ ਤੂੰ ਗੁਰੂ ਜੀ ਕੋਲੋਂ ਹਾਥੀ ਲਿਆ ਕੇ ਇੱਥੇ ਮੇਰੇ ਕੋਲ ਵਿਖਾ ਦੇਵੇਂ, ਤੇਰੀ ਇਹ ਵਿਸ਼ਾਲ ਬੁੱਧੀ ਦਾ ਪ੍ਰਮਾਣ ਹੋਵੇਗਾ।
ਬੇਨਤੀ ਸਹਿਤ ਰਚੋ ਚਤੁਰਾਈ,
ਜਿੰਨੀ ਚਤੁਰਾਈ ਤੂੰ ਕਰ ਸਕਦਾ, ਪਰ ਹਾਂ तेरी ये सारी चतराई दिसनी नहीं चाहिए, तेरी ये सारी चतराई बेनती च लपेटी होनी चाहिए। बेनती दे मिठे विच तेरी चतराई लपेटी होनी चाहिए है। उन्होंने एदा ही जापे के बेनतियां कर रहे ने, उन्होंने तेरा छल जां तेरी चतराई नजर ना आवे।
जिस ते निज कारज बन आई,
जिदे नाले अपना काम बन आवे, ओ प्रसादी हाथी मेरे हाथ विच आ जावे।
कहो कूर बड कपट समेता,
जे तेनू झूठ बोलना पवे ता झूठ बोली, जे तेनू कपट करना पवे कपट करी, जे तेनू छल करना पवे ते छल भी करी, कुछ भी करी, छल फरेब कपट कूड़ जो कुछ गुरु साहब दे चरणा च चलदा ही नहीं, ओ चलाण वास्ते कह रहा भीम चंद अपने वकील नूं के कूड़ कपट छल फरेब जो कुछ भी तेरे कोलों कर हुंदा करी।
ज्यों क्यों आनो करी निकेता,
जिवें किवें करके गुरु साहब कोलों प्रसादी हाथी लै के मेरे घर आवें।
जे कर ए कारज कर लियावें,
हां वकील साहब जे तुसी मेरा एक काम कराए ना, मेरा एक काम करके वापस मुड़े,
वो बख्शीश मोए ते पावे,
मैं तुहानू बड़िया बख्शिशा देंगा, मुंह मंगे इनाम तुहानू देवांगा।
जानी जाए सुमत जिम तेरी,
हुण पता लगेगा, अगे तां गल्लां ही करदा ना भी मैं बड़ा सियाणा वकील हां, पर जदों उत्थे जाके वकालत करेगा मेरी फिर ही पता लगेगा कि तू किन्ना क सियाणा है, हुण तेरी मत परखी जाएगी।
सकल प्रकार खुशी होए मेरी,
जे तू सियाणप नाल सारा काम करके मुड़ आया ते तेरे ते मेरिया सर्व प्रकार दियां खुशियां होवनगियां।
जिम देखे गुर को रुख महा,
तू वेखी जाके पहला गुरु साहब दा रुख वेखी, उना दा सुभाव वेखी, सुभाव वेख के फिर गल करी।
होए अनुसारी बोलो ता,
जदों गुरु साहब तेरे वल पूरा ख्याल करन फिर तू उन्हां नूं बेनती करी, फिर जाके मेरे वल्लों बेनती कही।
इत्यादक बनाए बो बाती,
एदा इन्हें कई गल्लां बनाईयां ते अपने वकील नूं पट्टी पढ़ाई कि इस तरह का काम करना है।
सिखरावत रच बेहित काती,
कात करने वास्ते सिखा रहा कि एदा दा करी, एदा दा बनावी, एदा छल करी, एदा दा पेच दस रहा है।
मैं मालखे ना ए जग स्वामी, सगल कटन को अंतर जामी।
मां कवि भाई संतोख सिंह जी इत्थे अपने वल्लों विचार दे रहे ने, कहिंदे महामूरख है भीम चंद जिहड़ा सतगुरु गुरु कलगीधर दी महिमा नहीं जानदा, नहीं जानदा कि ए सारे जगत दे स्वामी ने और सारिआं दे अंदर दी जाणन वाले अंतर जामी ने। इन्हां कोलों कोई किवें छल कपट कर सकदा, ये तो अंदर दी इत्थे गल्लां कर रहे ने, उत्थे गुरु साहब जान रहे ने भी इदां दीआं सोचां सोच रहे ने, वो तो मन दीआं जान लैंदे ने, मन दीआं बुझ लैंदे ने, अंतर जामी हन।
अत मत के रतनाकर पूरे,
अत मत दे शुभ रतनाकर समुंदर ने गुरु कलगीधर जी,
बड गंभीर चरित जिन रूरे,
जिन्हां दे चरित्र ते कौतक बड़े डूंगे, बड़े गंभीर ते बड़े गहरे हन।
रंचक पर चातुरता पाए,
कहंदे थोड़ी जिन्नी गुरु साहब समुंदर ने मत दे विशाल दिमाग दे, जिवें महाराज जी लिखदे ने ना कलगीधर जी कि साहिब दिमाग है, कहिंदे कमाल दा दिमाग है, इतना सुंदर दिमाग, कहिंदे दिमाग दे समुंदर ने ते उस समुंदर विच्चों एक छोटी जी बूंद जिन्नी मत मिली है भीम चंद नूं, उह समुंदर ने मत दे उहदे विच्चों एक बूंद मात्र मत इना वजीरां नूं भीम चंद होणा नूं सारिआं नूं मिली हुई है।
छलिओ चाहै तिन लख अल पाए,
उहनां नूं छलणा चाहुंदे ने जो समुंदर ने मत दे, जो विशाल ने उहनां नूं छलणा चाहुंदे, बूंद चली है समुंदर दा थौ टिकाणा पाउण वास्ते, ते बूंद कदे समुंदर दा थौ टिकाणा नहीं पा सकदी।
मार तंड मंडल बड चंडंग,
इस तरह कह लिए गुरु कलगीधर जी, मार तंड ने ਬੜੇ ਪ੍ਰਚੰਡ ਸੂਰਜ ਦੇ ਸਮਾਨ ਪ੍ਰਕਾਸ਼ ਕਰਨ ਵਾਲੇ ਨੇ।
ਜੋ ਦੀਪਤ ਬ੍ਰਹਿਮੰਡ ਅਖੰਡੰਗ,
ਜਿਹੜੇ ਸਾਰੇ ਬ੍ਰਹਿਮੰਡ ਨੂੰ ਅਖੰਡ ਨਿਰੰਤਰ ਇੱਕ ਰਸ ਸਾਰਿਆਂ ਨੂੰ ਰੋਸ਼ਨੀ ਤੇ ਪ੍ਰਦਾਨ ਕਰਨ ਵਾਲੇ ਹਨ।
ਲਖੈ ਸੁਰਾ ਸੁਰ ਸਤਿਗੁਰ ਸਾਚਾ,
ਦੇਵ ਤੇ ਦਾਨਵ ਸਭ ਗੁਰੂ ਕਲਗੀਧਰ ਜੀ ਨੂੰ ਸੱਚਾ ਸਤਿਗੁਰੂ ਕਰਕੇ ਜਾਣਦੇ ਹਨ।
ਛਲਿਓ ਚੈਤ ਤਿੰਨ ਕੋ ਮਤ ਕਾਚਾ,
ਕੱਚੀ ਮਤ ਵਾਲਾ ਪਹਾੜੀਆ ਰਾਜਾ ਭੀਮ ਚੰਦ ਗੁਰੂ ਕਲਗੀਧਰ ਨੂੰ ਛਲਣਾ ਚਾਹੁੰਦਾ, ਐਸੇ ਮਹਾਨ ਸਤਿਗੁਰਾਂ ਨੂੰ ਛਲਣਾ ਚਾਹੁੰਦਾ ਹੈ।
ਗਰਬ ਕਰੈ ਉਰ ਜਿਉ ਖਦਿਓਤ,
ਤਾਂ ਉਹ ਗੱਲ ਹੋਈ ਕਿ ਸੂਰਜ ਦੇ ਸਾਹਮਣੇ ਇੱਕ ਛੋਟਾ ਜਿਹਾ ਟਟਹਿਣਾ ਜਗ ਕੇ ਕਹਿੰਦਾ ਮੈਂ ਸੂਰਜ ਨਾਲੋਂ ਜ਼ਿਆਦਾ ਰੋਸ਼ਨੀ ਕਰਾਂਗਾ। ਕਿੱਥੇ ਸੂਰਜ ਤੇ ਇੱਕ ਛੋਟਾ ਜਿਹਾ ਜੁਗ ਨੂੰ ਟਟਹਿਣਾ, ਉਹ ਕਿੰਨਾ ਕੁ ਪ੍ਰਕਾਸ਼ ਕਰਕੇ ਸੂਰਜ ਨੂੰ ਕਿੰਨਾ ਕੁ ਮੰਦ ਪਾ ਲੇਗਾ, ਉਹ ਤਾਂ ਦਿਸਦਾ ਹੀ ਨਹੀਂ ਸੂਰਜ ਦੀ ਲੋ ਵਿੱਚ। ਕਹਿੰਦੇ ਏਦਾਂ ਇੱਕ ਟਟਹਿਣੇ ਸਮਾਨ ਖਦਿਓਤ ਕਹਿੰਦੇ ਨੇ ਜੁਗਨੂ ਨੂੰ, ਉਹਦੇ ਸਮਾਨ ਬਣ ਕੇ ਗੁਰੂ ਸਾਹਿਬ ਜੀ ਨੂੰ ਛਲਣਾ ਚਾਹੁੰਦਾ ਜੋ ਸੂਰਜ ਸਮਾਨ ਹਨ।
ਉੱਡ ਉੱਡ ਨਿਜ ਦਿਖ ਰਾਏ ਉਦੋਤ,
ਉੱਡ ਕੇ ਵਿਖਾਉਂਦਾ ਆਪਣੇ ਆਪ ਨੂੰ ਟਟਹਿਣਾ ਪ੍ਰਕਾਸ਼ ਕਰਕੇ।
ਲੈ ਸਿੱਖਿਆ ਕੋ ਸਕਲ ਪ੍ਰਕਾਰੀ,
ਏਦਾਂ ਦੀ ਮਤ ਧਾਰਨ ਕਰੀ ਬੈਠਾ। ਏਦਾਂ ਜਿਹੜਾ ਇਹਦਾ ਵਕੀਲ ਸੀ ਉਹਨੇ ਰਾਜੇ ਭੀਮ ਚੰਦ ਦੀ ਸਾਰੀ ਸਿੱਖਿਆ ਲਈ ਹੈ।
ਚੱਲ ਬੇਹਤ ਵਕੀਲ ਪਾ ਤਿਆਰ,
ਇਹ ਜਿਹੜਾ ਵਕੀਲ ਸੀ ਚੱਲਣ ਵਾਸਤੇ ਤਿਆਰ ਹੋ ਗਿਆ।
ਨਿਜ ਰਾਜੇ ਕੋ ਧੀਰਜ ਦੀਨ,
ਇਹਨੇ ਧੀਰਜ ਦਿੱਤਾ, ਆਖਿਆ ਰਾਜਾ ਭੀਮ ਚੰਦ ਬਸ ਮੈਂ ਗਿਆ ਤੇ ਆਇਆ, ਬਸ ਸਮਝ ਲੈ ਵੀ ਹਾਥੀ ਤੇਰੇ ਘਰ ਪਹੁੰਚ ਗਿਆ। ਵਕੀਲ ਜਿਵੇਂ ਗੱਲਾਂ ਕਰਦੇ ਉਦਾਂ ਕਰ ਰਿਹਾ ਕਿ ਮਹਾਰਾਜ ਰਾਜਾ ਭੀਮ ਚੰਦ ਜੀ ਫਿਕਰ ਮਤ ਕਰੋ, ਸਮਝ ਲੋ ਕਿ ਹਾਥੀ ਤੁਹਾਡੇ ਘਰ ਪਹੁੰਚਦਾ ਹੋ ਗਿਆ ਹੈ।
ਕਰੋ ਫਰੇਬ ਅਨੇਕ ਪ੍ਰਵੀਨ,
ਮੈਂ ਬੜੇ ਫਰੇਬ ਕਰਨੇ ਜਾਣਦਾ, ਮੈਂ ਬੜੀਆਂ ਗੱਲਾਂ ਕਰਨੀਆਂ ਜਾਣਦਾ, ਮੈਨੂੰ ਪਤਾ ਕਿ ਕਿੱਥੇ ਕਿਵੇਂ ਗੱਲ ਕਰੀ ਦੀ ਹੈ।
ਆਨੇ ਹੋਈ ਜਾਨੋ ਮਨ ਮਾਈ,
ਸਮਝ ਲੋ ਵੀ ਮੈਂ ਗਿਆ ਤੇ ਆਇਆ, ਬਸ ਲੈ ਕੇ ਮੁੜਿਆ ਸਮਝੋ ਆਇਆ ਤੁਹਾਡੇ ਕੋਲ। ਹਾਂਜੀ, ਤੁਮ ਇਕਬਾਲ,
ਤੁਮ ਇਕਬਾਲ ਬਿਦਤ ਜੈ ਕਾਈ,
ਤੁਹਾਡਾ ਇਕਬਾਲ ਪ੍ਰਤਾਪ ਸਾਰੇ ਪਾਸੇ ਬਿਦਤ ਹੋਵੇਗਾ, ਪ੍ਰਗਟ ਹੋਵੇਗਾ ਰਾਜਾ ਭੀਮ ਚੰਦ।
ਸੈਲਿੰਦਰਨ ਬਿੰਦਰਨ ਕੋ ਟੀਕਾ,
ਜਿੰਨੇ ਪਹਾੜੀ ਰਾਜੇ ਨੇ ਉਹਨਾਂ ਪਹਾੜੀ ਰਾਜਿਆਂ ਦਾ ਤੂੰ ਟੀਕਾ ਹੈ, ਮੁਖੀਆ ਹੈ।
ਜਥਾ ਗਜਿੰਦਰ ਮ੍ਰਿਗਨ ਮੋਨੀਕਾ,
ਜਿਵੇਂ ਗਜਿੰਦਰ ਹਾਥੀ ਸਾਰੇ ਹਿਰਨਾਂ ਦੇ ਵਿੱਚ ਹਾਥੀ ਵੱਖਰਾ ਸੋਭਦਾ, ਏਦਾਂ ਤੂੰ ਸਾਰੇ ਰਾਜਿਆਂ ਵਿੱਚ ਵੱਖਰਾ ਸ਼ੋਭਨੀਕ ਹੈ।
ਸਫਲੈ ਤੋਏ ਮਨੋਰਥ ਸਾਰੇ,
ਤੇਰੇ ਜਿੰਨੇ ਮਨੋਰਥ ਨੇ ਉਹ ਜਰੂਰ ਸਫਲੇ ਹੋਣਗੇ।
ਇਮ ਤਾਰੀਫ ਕਰ ਚੈਤ ਪਧਾਰੇ,
ਏਦਾਂ ਤਾਰੀਫ ਕਰਕੇ ਆਪਣੇ ਰਾਜੇ ਭੀਮ ਚੰਦ ਦੀ ਇਹ ਚੱਲਣਾ ਚਾਹੁੰਦਾ ਹੈ।
ਨਮੋ ਕਰਤ ਯਾ ਤਬੇ ਅਰੂਡਾ,
ਭੀਮ ਚੰਦ ਨੂੰ ਮੱਥਾ ਟੇਕ ਕੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ।
ਗਮਨੇ ਉਹ ਪੰਥ ਚਿਤੇ ਛਲ ਗੂਡਾ,
ਮਨ ਵਿੱਚ ਸੋਚਦਾ ਜਾ ਰਿਹਾ ਵੀ ਕਿਵੇਂ ਗੱਲ ਕਰਾਂ, ਕਿਸ ਤਰ੍ਹਾਂ ਢੰਗ ਨਾਲ ਗੁਰੂ ਸਾਹਿਬ ਨੂੰ ਕਹਾਂ, ਏਦਾਂ ਛਲ ਤੇ ਕਪਟ ਸੋਚਦਾ ਜਾ ਰਿਹਾ।
ਪਹੁੰਚੇ ਆਨੇ ਆਨੰਦਪੁਰ ਥਾਨਾ,
ਸੋਚਦਾ ਸੋਚਦਾ ਹੀ ਚੱਲਦਾ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚਿਆ।
ਕੀਨਸ ਡੇਰਾ ਹੇਰ ਮਕਾਨਾ,
ਭਲਾ ਮਕਾਨ ਟਿਕਾਣਾ ਵੇਖ ਕੇ ਇਹਨੇ ਡੇਰਾ ਕੀਤਾ ਹੈ।
ਤਰ ਕਰ ਚੀਰ ਸਰੀਰ ਅਛੇਰੇ,
ਚੰਗੇ ਵਧੀਆ ਕੱਪੜੇ ਜਿਹੜੇ ਪ੍ਰਭਾਵ ਵੀ ਪਾਉਣ, ਏਦਾਂ ਦੇ ਵਧੀਆ ਕੱਪੜੇ ਪਾ ਕੇ ਸਰੀਰ ਤੇ।
ਸਤਿਗੁਰ ਪੋਰ ਪਹੁੰਚ ਤਿਸ ਬੇਰੇ,
ਸਤਿਗੁਰਾਂ ਦੇ ਦਰਵਾਜੇ ਤੇ ਆ ਗਿਆ, ਮਹਾਰਾਜ ਜੀ ਦੀ ਦਰਸ਼ਨੀ ਡਿਓੜੀ ਤੱਕ ਆ ਗਿਆ।
ਦੁਆਰ ਪਾਲ ਕੋ ਪੰਥ ਜਨਾਈ,
ਇਹਨੇ ਜਾ ਕੇ ਜਿਹੜਾ ਦਰਵਾਜੇ ਤੇ ਪਹਿਰੇਦਾਰ ਦੁਆਰ ਪਾਲ ਖੜਾ ਸੀ ਉਹਨੂੰ ਆਪਣੇ ਬਾਰੇ ਦੱਸਿਆ।
ਪਠਿਓ ਮੋਏ ਗੁਰੂ ਟਿਗ ਗਿਰ ਰਾਈ,
ਕਹਿਣ ਲੱਗਾ ਜੀ ਮੈਨੂੰ ਬਾਦਸ਼ਾਹ ਰਾਜੇ ਭੀਮ ਚੰਦ ਨੇ ਗੁਰੂ ਜੀ ਕੋਲ ਭੇਜਿਆ ਹੈ।
ਅੰਤਰ ਜਾਏ ਕਰੋ ਸੁਧ ਮੋਰੀ,
ਸਤਿਗੁਰਾਂ ਦੇ ਕੋਲ ਅੰਦਰ ਜਾ ਕੇ ਮੇਰੇ ਆਉਣ ਦੀ ਖਬਰ ਕਰਕੇ ਮੈਂ ਆਇਆ ਹਾਂ।
ਕਰੋ ਬੰਦਨਾ ਜੁਗ ਕਰ ਜੋਰੀ,
ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਮੱਥਾ ਟੇਕੀ ਗੁਰੂ ਜੀ ਦੇ ਚਰਨਾਂ ਵਿੱਚ।
ਸੁਨਤ ਪੋਰ ਪਤ ਤਿਸ ਠਹਿਰਾਇਓ,
ਸੁਣ ਕੇ ਪਹਿਰੇਦਾਰ ਨੇ ਆਖਿਆ ਵਕੀਲ ਸਾਹਿਬ ਤੁਸੀਂ ਇੱਥੇ ਹੀ ਖੜੋ, मैं सतगुरां नूं अंदर जाके बेनती करदा हां।
आप गयो जै प्रभु सो आयो।
पहरेदार अंदर गया जाके सतगुरां दे कोल जिथे महाराज जी शोभ नीक सन उथे आया।
रुख को देख जोर कर बोला।
सतगुरां दा रुख वेख के हथ जोड़ के पहरेदार ने जिहड़ा द्वारपाल सी उहने बेनती कीती।
श्री प्रभ निज दासन को ओला।
कहण लगा हे प्रभु तुसी अपने सेवकां दे सहारे हो, अपने सेवकां दे ओले आसरे हो।
भीम चंद सैलिंदर बिलंदन।
महाराज राजा भीम चंद जो बड़ा बड़ा पहाड़ी राजा है।
पठियो वकील नमे कर बंद।
उन्हें अपना वकील भेजा तुहाडे कोल ते ओ बाहर आया ते मत्था टेक रहा है। वो आप जी नूं वंदना कर रहे है।
कदम पदम को दर्शन चाहत।
महाराज ओ वकील तुहाडे चरणा दे दर्शन करना चाहुंदा, ओ तुहाडे दीदार परसना चाहुंदा, चरण परसना चाहुंदा है।
कुछ कारज हित लखिए उमात।
उस वकील नूं वेख के एदां जापदा वी ओ कोई कम आया है। द्वारपाल दी वी निगाह पारखू सी, उहने वी वेख लिया वी वकील क्यों आया। उहने परख लिया महाराज जिहड़ा ओ वकील आया है भीम चंद दा जापदा किसे कम आया है, क्योंकि ओहदे मन च कोई उमाह है किसे काम प्रति।
थेरे ओ पोर पर यथा हुकम है।
महाराज ओ बाहर दरवाजे ते खड़ा, अगे आप जी दी जिवें आग्या होवे, जिवें आप जी दा हुकम होवेगा ते अंदर भेज देना, जिवें आप जी दी आग्या होवेगी उसे तरह करांगा।
करे सुनावन कृति तथा।
महाराज उवे ही मैं क्यों करांगा, उवे ही कीता जावेगा जिवें आप जी कहोगे।
श्री कलगीधर सतगुर साचे।
कलगीधर पातशाह जी महाराज जी उस वक्त बोले।
सुनते उचारी आयस ताचे।
महाराज जी बोले कहण लगे सुनो।
करे हकारन तिस को काली।
महाराज जी कहण लगे कि हुण समा नहीं है मिलन दा, वकील साहब नूं कहो कि कल उहनूं असीं अपनी सभा विच बुलावांगे, कल उहनूं अपने दीवान विच अपनी मजलिस विच सद्दांगे।
देग रसत ते रखो न खाली।
उहनूं लंगर प्रशादा चकाओ, जो उहनूं रस्त बस्त चाहीदी है लंगर विचों, जिन्ने बंदे आए ने उना सारयां दे लंगर विचों रस्त बस्त दिओ, उहनां नूं देग वल्लों उहनां नूं खाली ना रखो, पर मिलांगे असीं उहनूं कल ही।
द्वारपाल तबयान सुनाई।
तो सतगुरां दा हुकम ओ सारयां ने मनना सिर मत्थे ते है। द्वारपाल बाहर आया ते वकील नूं आके सतगुरां दा हुकम सुनाया।
आची मान गयो निज थाई।
ते वकील ने भी अगों सत बचन कहा कि जे गुरु साहब दा कल नूं मिलन दा चित है ते मैं कल ही मिलांगा। सत बचन कह के चंगा मन के गुरु साहब दा बचन वापस अपनी जगह ते चला गया।
कै पुन रसत पुचावन करी।
तो उस वक्त द्वारपाल ने जेड़ी रसत बस्त चाहीदी सी वकील नूं ओहदे डेरे ते पहुंचदी कीती।
खान पान की नसबिद खरी।
इन्हें भली प्रकार दे नाल अपना खान पान कीता है।
थित डेरे होए निसा बिताई।
अपने डेरे विच ही रह के वकील ने रात बतीत कीती है।
जागे पुन प्रभात होए आई।
अगले दिन जागया, जदों प्रभात होई दिन चढ़िया उस वेले उठिया।
सतगुर कर शनान शुभ नीरंग।
इधर कलगीधर जी पहर रात रहिंदे अमृत वेले उठे ने, साहब ने अमृत वेले उठ के सोच स्नान कीता।
बैठ समाध लगाए गई रंग।
कलगीधर जी दा नेम सी जदों इशनान कर लेना, इशनान करन तो उपरंत अपने समाधि विच निजा आनंद विच सतगुरां ने बलीन होना। ये कलगीधर दा ही साहब नौवें पातशाह दा वड्डियां सतगुरां दा भी ये नेम रहा है कि अमृत वेले महाराज सच्चे पातशाह जी अपने निजा आनंद विच जिन्हों सहज समाध कहिंदे हन, उस सहज समाध दे आनंद विच सतगुरु जी ने मगन हो जाना। तो कलगीधर जी अज भी अपनी समाधि विच बैठे हन।
चारू शरीर चीर बिद नीकं।
ते बड़ा महाराज जी ने दिन चढ़िया तक समाधि च रहना ते दिन चढ़ना नेत्र खोलने। महाराज जी ने अज सुंदर वस्त्र सोहने महाराज जी ने वस्त्र शरीर ते धारण कीते ने।
बांदी जिगा रुचर उशनी कंग।
बड़ी सुंदर जगह बद्दी है। पहला केस महाराज जी ने दस्तार सजाई है, ਸੁੰਦਰ ਦਸਤਾਰ ਦੇ ਉੱਤੇ ਜਗ੍ਹਾ ਬੱਧੀ ਹੈ।
ਉਹਦੇ ਉਹਦੇ ਉਸ ਪਤ ਬਾਰੇ ਆਏ
ਤਲਗੀ ਲੱਗੀ ਆ ਸੀਸ ਤੇ ਦਿਨ ਚੜਿਆ ਤੇ ਮਹਾਰਾਜ ਜੀ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਹਨ।
ਕਲਗੀ ਸੁੰਦਰ ਸ਼ੋਭ ਵਧਾਏ
ਸਾਹਿਬ ਦੇ ਸੀਸ ਤੇ ਬੜੀ ਸੁੰਦਰ ਕਲਗੀ ਲੱਗੀ ਹੋਈ ਸੋਭਾ ਵਧਾ ਰਹੀ ਹੈ ਆਭਾ ਵਧਾ ਰਹੀ ਹੈ।
ਨੰਦ ਚੰਦ ਜੁਤ ਬ੍ਰਿੰਦ ਮਸੰਦੰ
ਭਾਈ ਸਾਹਿਬ ਭਾਈ ਨੰਦ ਚੰਦ ਜੀ ਦੇ ਸਮੇਤ ਜਿੰਨੇ ਗੁਰੂ ਘਰ ਦੇ ਮਸੰਦ ਹਨ
ਪਦ ਅਰਬਿੰਦ ਬੰਦ ਕਰ ਬੰਦੰ
ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਹੱਥ ਜੋੜ ਕੇ
ਮਾਂ ਤੁਲ ਤਬ ਕਿਰਪਾਲ ਚਲੇ ਆਇਓ
ਇਤਨੇ ਨੂੰ ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਆ ਗਏ।
ਭਗਨੀ ਨੰਦ ਬੰਦ ਸੁਖ
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਮਾਮਾ ਕਿਰਪਾਲ ਚੰਦ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ।
ਪਾਂਚੋ ਵੀਰ ਭਾਣਜੇ ਆਏ
ਗੁਰੂ ਸਾਹਿਬ ਦੇ ਭਾਣਜੇ ਨੌਵੇਂ ਪਾਤਸ਼ਾਹ ਦੇ ਪੰਜੇ ਭਰਾ ਇਹ ਵੀ ਚੱਲ ਕੇ ਆਏ।
ਬਸਤਰ ਸ਼ਸਤਰ ਤੇ ਅਦਕ ਸੁਹਾਏ
ਸੋਹਣੇ ਬਸਤਰ ਤੇ ਸ਼ਸਤਰ ਇਹਨਾਂ ਦੇ ਸਰੀਰ ਤੇ ਸੋਭਨੀਕ ਹੋ ਰਹੇ ਹਨ।
ਦਰਸ਼ਨ ਕਾਂਖੀ ਸੰਗਤ ਜੇਤੀ
ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖਣ ਵਾਲੀ ਸਾਰੀ ਸੰਗਤ ਵੀ ਆ ਗਈ।
ਲਏ ਉਪਾਇਨ ਪਹੁੰਚੀ ਤੇਤੀ
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਪਹੁੰਚੇ ਹਨ।
ਹੋਣ ਲੱਗੀ ਅਰਦਾਸ ਅਗਾਰੀ
ਤੋਂ ਸਤਿਗੁਰੂ ਜੀ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਦਰਬਾਰ ਵਿਚ ਅਰਦਾਸਾਂ ਹੋਣ ਲੱਗੀਆਂ ਸੰਗਤ ਦੀਆਂ।
ਹੇਰ ਹੇਰ ਹਰ ਖਤੋਏ ਵਾਰੀ
ਸਾਰੇ ਸਿੱਖ ਦਰਸ਼ਨ ਕਰਕੇ ਸਤਿਗੁਰਾਂ ਤੋਂ ਵਾਰੇ ਵਾਰੇ ਜਾਂਦੇ ਨੇ ਬਲਿਹਾਰ ਜਾਂਦੇ ਹਨ।
ਸਿੰਘਾਸਨ ਸਥਿਤ ਟੁਰ ਤੋ ਚੋਰ
ਸੋਹਣੇ ਸਿੰਘਾਸਣ ਤੇ ਮਹਾਰਾਜ ਜੀ ਬੈਠੇ ਸੀਸ ਤੇ ਚਵਰ ਝੁੱਲ ਰਿਹਾ
ਬੈਠੇ ਕੁਲ ਸੋਢੀ ਸਿਰ ਮੋਰ
ਸੋਢੀਆਂ ਦੀ ਕੁਲ ਦੇ ਸਿਰਮੌਰ ਗੁਰੂ ਕਲਗੀਧਰ ਜੀ ਸਿੰਘਾਸਣ ਤੇ ਬੈਠੇ ਸੋਭ ਰਹੇ ਨੇ।
ਦਾਸਨ ਕਰੇ ਭਾਵਨਾ ਪੂਰੀ ਸਭ ਤੇ ਭਾਈ ਸਭਾ ਸ਼ੁਭ ਪੂਰੀ
ਸਤਿਗੁਰੂ ਜੀ ਆਪਣੇ ਦਾਸਾਂ ਦੀਆਂ ਭਾਵਨਾਵਾਂ ਪੂਰਨ ਕਰ ਰਹੇ ਨੇ। ਸਾਰੀ ਸਭਾ ਮਹਾਰਾਜ ਜੀ ਦੇ ਦੀਵਾਨ ਸੰਗਤ ਨਾਲ ਭਰ ਗਿਆ ਹੈ।
ਕਰੁਣਾ ਭਰੇ ਬਿਲੋਚਨ ਕੋਰੇ ਹੇਰੇ ਪ੍ਰਿਯੇ ਸਿੱਖਣ ਕੀ ਓਰੇ
ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਸਭ ਵੱਲ ਵੇਖਦੇ ਨੇ। ਕਲਗੀਧਰ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਸਭ ਤੇ ਇੱਕ ਸਮਾਨ ਵਰਤ ਰਹੀ ਹੈ ਪੈ ਰਹੀ ਹੈ। ਜਿਵੇਂ ਵਕੀਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਚ ਆਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।